ਸਦੂ ਸਿੱਖ ਸਪਾਰ ਜਾ ਪ੍ਰੇਮ ਕਰੇ ਮਨ ਮਾਏ ਸ਼੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਕਰ ਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆਂ ਦੇ ਬਾਲਕ ਦਸੋਂ ਪਾਤਸ਼ਾਹਾਂ ਦੀ ਆਤਮਕ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਜੁੜ ਕੇ ਇਕੱਤਰ ਹੋ ਕੇ ਦੂਸਰੇ ਪਾਤਸ਼ਾਹ ਤ੍ਰੇਹਣ ਕੁਲ ਸਿਰ ਮੌਰ ਬਾਬਾ ਫੇਰੂ ਨੰਦਨ ਜੀ ਲਹਿਣੇ ਤੋਂ ਗੁਰੂ ਅੰਗਦ ਹੋਏ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੇ ਹਾਂ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਨ 1539 ਈਸਵੀ ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 5 ਪੈਸੇ ਔਰ ਇੱਕ ਨਾਰੀਅਲ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ ਔਰ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਇਹੋ ਜਿਹੀ ਅਸਚਰਜ ਤੇ ਵਿਸਮਾਦੀ ਘਟਨਾ ਘਟਾਈ ਕਿ ਹਰ ਇੱਕ ਵਿਅਕਤੀ ਨੇ ਵੇਖ ਕੇ ਆਖਿਆ ਕਿ ਉਲਟੀ ਗੰਗ ਵਹਾਇਓ ਨੇ ਦੁਨਿਆਈ ਆਖਿਆ ਕਿ ਕਿਉਂ। ਭਾਈ ਸੱਤੇ ਤੇ ਬਲਵੰਡ ਨੇ ਆਪਣੀ ਵਾਰ ਵਿੱਚ ਇਹ ਬਚਨ ਲਿਖੇ ਨੇ, ਉਲਟੀ ਗੰਗ ਵਹਾਇਓ ਨੇ ਦੁਨਿਆਈ ਆਖਿਆ ਕਿ ਕਿਉਂ। ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗਾ ਵਹਾ ਦਿੱਤੀ, ਉਲਟੀ ਆ ਕੀ ਕੀਤਾ ਹੈ। ਚੇਲਾ ਗੁਰੂ ਦੇ ਪੈਰਾਂ ਤੇ ਮੱਥਾ ਟੇਕਦਾ ਹੈ, ਨਮਸਕਾਰ ਕਰਦਾ ਹੈ, ਪਰ ਅੱਜ ਗੁਰੂ ਨੇ ਚੇਲੇ ਦੇ ਪੈਰਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਇਹ ਉਲਟੀ ਗੰਗਾ ਵਹਾਈ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੁਰੂ ਚੇਲੇ ਦੀ ਪ੍ਰਥਾ ਆਉਣ ਵਾਲੇ ਸਮੇਂ ਚ ਉਜਾਗਰ ਕਰਨੀ ਹੈ, ਪ੍ਰਗਟ ਕਰਨੀ ਹੈ, ਅਨੇਕ ਪ੍ਰਕਾਰ ਦੀਆਂ ਕਸਵੱਟੀਆਂ ਲਾ ਕੇ ਅਨੇਕਾਂ ਪ੍ਰਕਾਰ ਦੀਆਂ ਪ੍ਰੀਖਿਆਵਾਂ ਲਈਆਂ ਪਹਿਲਾਂ ਭਾਈ ਲਹਿਣਾ ਜੀ ਦੀਆਂ। ਹਰ ਇੱਕ ਪ੍ਰੀਖਿਆ ਵਿਚ ਹਰ ਇੱਕ ਕਸਵੱਟੀ ਚ ਭਾਈ ਲਹਿਣਾ ਜੀ ਖਰੇ ਉਤਰਦੇ ਰਹੇ। ਜੇ ਅੱਧੀ ਰਾਤ ਦੇ ਸਮੇਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਸਾਡਾ ਚਾਦਰਾ ਧੋ ਕੇ ਤੇ ਸੁਕਾ ਕੇ ਲਿਆਓ, ਪੋਹ ਦੀਆਂ ਸਰਦ ਰਾਤਾਂ, ਤੇ ਅੱਗੋਂ ਕੋਈ ਕਿਸੇ ਪ੍ਰਕਾਰ ਦਾ ਜਵਾਬ ਨਹੀਂ ਦਿੱਤਾ ਕਿ ਇੰਨੀ ਸਰਦੀ ਦੀ ਰਾਤ ਵਿਚ ਚਾਦਰ ਧੋ ਕੇ ਸੁਕਾ ਕੇ ਕਿਵੇਂ ਲਿਆਵਾਂ। ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। 7 ਵਚਨ ਕਹਿ ਕੇ ਚਾਦਰਾ ਲੈ ਕੇ ਜਾਂਦੇ ਨੇ, ਦਰਿਆ ਦੇ ਕਿਨਾਰੇ ਬੈਠ ਕੇ ਜਦੋਂ ਚਾਦਰ ਧੋਣ ਲੱਗਦੇ ਤੇ ਰਾਤ ਨੂੰ, ਪੋਹ ਦੀ ਰਾਤ ਨੂੰ ਇਸ ਤਰ੍ਹਾਂ ਕੜਕਦੀ ਹੋਈ ਧੁੱਪ ਚੜੀ ਹੈ ਜਿਵੇਂ ਜੇਠ ਦੀ ਤਪਦੀ ਹੋਈ ਗਰਮੀ ਹੁੰਦੀ, ਤੇ ਚਾਦਰ ਧੋਈ ਨਹੀਂ, ਧੋ ਕੇ ਸੁਕਾ ਕੇ ਵੀ ਲੈ ਆਏ। ਜੋ ਜੋ ਆਗਿਆ ਗੁਰੂ ਸਾਹਿਬ ਕਰਦੇ ਰਹੇ। ਇੱਕ ਦਿਨ ਮੀਂਹ ਪੈਂਦਾ ਸੀ ਤੇ ਮਕਾਨ ਦੀ ਛਤੀਰ ਟੁੱਟ ਗਈ, ਆਖਿਆ ਥੱਲੇ ਮੋਢਾ ਦੇ ਕੇ ਰੱਖੋ ਜਦੋਂ ਤੱਕ ਕੋਈ ਦੂਸਰਾ ਛਤੀਰ ਨਹੀਂ ਆਉਂਦਾ। ساری رات میہ وردا رہا تے ساری رات موڈا دے کے شتیر تھلے دھن گرو انگد صاحب کھلوتے رہے. ایہو جی کالڑا کہ جویں مردہ ہوئے مرید نہ گلی ہوگنا. مردے دے منند مرید ہو چکے سن دھن گرو نانک صاحب دے. اخیرلی پرکھیا لئی جدو مردہ کھان واسطے حکم کیتا تے اس وقت مردے دے کول بیٹھ گئے. ستگرو کہندے مردہ کھاندا نہیں ہن ویکھدا کی ہے. ستگرو پچھنا چاہنا کہ کس پاسے شروع کراں تے صاحب کہندے سر تو لے کے پیراں تک سارا ہی کھانا پینا ہے. گرو کا بچن مندیا پالدیا پائی لینے نے. جدو چادرا چکیا تے تھلے مردے دی تھاں تے کڑا پرشاد دی دیگ بنی پئی ہے. اس وقت اخیرلی کسوٹی سی کہ جگت گرو دھن گرو نانک صاحب سچے پاتشاہ جی نے کوٹ کے اپنے گل نال انگا نال لا کے آخیا اج تو بعد تسی انگد دیو ہو. انگا نال لا کے انگد دیو بنا لیا تاتے انگد پیو. دھن گرو نانک صاحب تو گرو انگد دیو ہو گئے. اج انہاں دا پاون پوتر گرتا گدی دیوس دہاڑا ہے. سربت سنگتاں نوں ودھائیاں. آؤ لڑی وار کتھا ستگران دے اتہاس دی سربن کریے. دھن گرو ارجن صاحب سچے پاتشاہ جی نے لاہور جان تو پہلا ماتا گنگا جی نوں تیرگ دتا ہے ترواس دتا ہے کہ گنگا جی اے شریر بتھیا نے. آخرکار ہر ایک پرانی نے اس شریر نو تیاگنا ہے. اے شریر ہے نہیں ناشوان. ایک وار تا ماتا گنگا جی دے ہردے چ موہ دا اچھالا اچھلیا نیتر پارا اے. پر ستگرا نے بڑی کرپا بھری درشتی نال جدو ماتا گنگا جی ول ویکھیا تے تنا دے ہردے دا موہ دور کر دتا اور ماتا جی دے ہردے چ گیان اجاگر کرا کے جڑا دتا کہ سنسار ناشوان ہے. اگلے دن ستگرو سچے پاتشاہ جی اٹھ کے اشنان پان کیتا ہے. سچ کھنڈ سری ہرمندر صاحب دربار صاحب نمسکار کیتی ہے پرکرما کیتی ہے. بہت ساری سنگت ستگرا نو ودا کرن واسطے نال گئی. چھویں پاتشاہ گرو ہرگوبند صاحب بھی نال نے. کچھ دوری تک گئے نے تو ستگرا نے ساری سنگت نو حکم کیتا کہ واپس چلے جاؤ. بابا بڈھا صاحب جی نو شری ہرگوبند صاحب جی نو کہا کہ ہرگوبند صاحب جی بابا بڈھا صاحب دا ادب رکھنا ہے. جو بچن کرن انہاں دے بچن نو ست کر کے مننا ہے. کدے بھی انہاں دا بچن الٹانا نہیں ہے. ایدا مہاراج اپدیش دے کے ساری سنگت نو تیرگ دتا تے پانچ سکھ پائی بدھی چند جیٹھا پیڑا لنگا تے پائی پرانا اے پانچ سکھ ستگرو سچے پاتشاہ جی نے نال لئے نے. انہاں نوں نال لے کے ستگرو جی لاہور وال نوں چلے نے. لاہور جاندے رستے وچ ستگرو نے ایک سکھ گوئندوال صاحب بھیجیا کہ جا کے تسیں بابا ارتھ مل جی نوں بلا لیاؤ کہ وہ لاہور آ کے سانوں ملن. بابا ارتھ مل جی جو گرو امرداس صاحب دے پوترے نے جدو گوئندوال صاحب انہاں نے خبر سنی تے سندیا ساروں بھی لاہور نوں چل پئے. ادھر لاہور شہر وچ ایک گرو کا سکھ ہے. نا ہے بھائی سدھو. یہ بڑی بھاونا والا سکھ ہے. گرو کے درشنا دا مرید ہے. گرو کے درشنا دا پیارا ہے. یہ دل چ بھاونا ہے کہ کدے ستگرو گرو ارجن صاحب میرے گریب دے گھر چ چرن پا کے رات کٹن. ستگرو جی چرن پان تے میں انہاں دی سیوا کراں. انہاں نوں لنگر پرشادا چکاواں. کتھا کیرتن سکھ سنن جاندا تے سندیا اکو اچھا ہندی ہے کہ نس دن اکو کامنا لگی ہے کہ میں کس سمے بنوں بڑ بھاگی کہ میں کدو وڈیا بھاگا والا بناں گا جدو گرو ارجن صاحب جی آ کے میرے گھر چرن پاؤن گے. تے اڈیق بھائی سدھو دے ہردے چ بنی ہوئی ہے. رات دن سویرے شام یہی ایک پرتیکھنا لگی کدو ستگرو جی آن آ کے میرے گھر چرن پاؤن. ایدی بھاونا جان کے جگت گرو گرو ارجن صاحب پنجویں پاتشاہ جی مہاراج جی نے لاہور دے ਹੋਰ ਵੀ ਬਹੁਤ ਸਾਰੇ ਸਿੱਖ ਸੀ ਸਾਹਿਬ ਨੂੰ ਛੱਡ ਕੇ ਭਾਈ ਸੱਧੂ ਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਦੇ ਘਰ ਚਰਨ ਪਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਲਿਆਣਕਾਰਕ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਦੋ ਸਿੱਖ ਸਪਾਰ ਜਾ, ਪ੍ਰੇਮ ਕਰੇ ਮਨ ਮਾਏ।
ਭਾਈ ਸੱਧੂ ਜੋ ਗੁਰੂ ਕਾ ਮਹਾਨ ਸਿੱਖ ਹੈ, ਪਿਆਰ ਵਾਲਾ ਸਿੱਖ ਹੈ, ਆਪਣੀ ਘਰ ਵਾਲੀ ਸਮੇਤ ਭਾਈ ਸੱਧੂ ਉਡੀਕ ਕਰ ਰਿਹਾ ਕਿ ਕਦੋਂ ਗੁਰੂ ਪੰਜਵੇਂ ਪਾਤਸ਼ਾਹ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਮੇਰੇ ਘਰ ਚ ਚਰਨ ਪਾਉਣ। ਉਡੀਕ ਜਦੋਂ ਪ੍ਰੇਮ ਹੁੰਦਾ ਨਾ, ਤੇ ਪ੍ਰੇਮ ਦੇ ਵਿਚ ਹਿਰਦੇ ਚ ਉਡੀਕ ਜਾਗਦੀ। ਜੇ ਪ੍ਰੇਮ ਨਹੀਂ ਤੇ ਫਿਰ ਉਡੀਕ ਵੀ ਨਹੀਂ। ਭਾਈ ਸੱਧੂ ਦਾ ਹਿਰਦਾ ਗੁਰੂ ਚਰਨਾਂ ਦੇ ਪ੍ਰੇਮ ਰੰਗ ਚ ਰੰਗਿਆ ਹੋਇਆ, ਇਸ ਕਰਕੇ ਹਰ ਵਕਤ ਪ੍ਰੇਮ ਨਾਲ ਉਡੀਕ ਕਰ ਰਿਹਾ, ਆਪਣੀ ਘਰਵਾਲੀ ਸਮੇਤ ਉਡੀਕ ਕਰ ਰਿਹਾ ਕਿ ਕਦੋਂ ਗਰੀਬ ਨਵਾਜ ਸਤਿਗੁਰੂ ਜੀ ਸਾਡੇ ਘਰ ਚਰਨ ਪਾ ਕੇ ਸਾਨੂੰ ਅਨਾਥਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਨਾਥ ਕਰਨਗੇ।
ਸ੍ਰੀ ਅਰਜਨ ਸਭ ਜਾਨ ਕਰ ਪਹੁੰਚੇ ਤਿਸ ਘਰ ਮਾਏ।
ਜਾਣੀ ਜਾਣ ਸਤਿਗੁਰੂ ਜੀ ਸਭ ਕੁਝ ਜਾਣ ਕੇ, ਭਾਈ ਸੱਧੂ ਦੇ ਮਨ ਦੀ ਭਾਵਨਾ ਜਾਣ ਕੇ, ਇਹਦੇ ਮਨ ਦਾ ਪ੍ਰੇਮ ਜਾਣ ਕੇ, ਗਰੀਬ ਨਵਾਜ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਹੌਰ ਸ਼ਹਿਰ ਚ ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਦੇ ਘਰ ਨੇ, ਪਰ ਸਭ ਨੂੰ ਛੱਡ ਕੇ ਤਿਆਗ ਕੇ ਭਾਈ ਸੱਧੂ ਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਇਹਦੇ ਘਰ ਪਹੁੰਚੇ ਨੇ। ਭਾਈ ਸੱਧੂ ਦੇ ਘਰ ਆ ਕੇ ਸਤਿਗੁਰਾਂ ਨੇ ਚਰਨ ਪਾਏ ਹਨ।
ਜੋ ਪਈ ਹੇਰ ਆਨੰਦ ਰੂਪ ਗੁਰ ਕੇਰਾ।
ਸਤਿਗੁਰਾਂ ਦਾ ਸਰੂਪ ਵੇਖ ਕੇ, ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਸੱਧੂ ਦੇ ਹਿਰਦੇ ਚ ਆਨੰਦ ਹੀ ਆਨੰਦ ਆਵਰਤਿਆ ਹੈ।
ਬੰਦਨ ਕਰੀ ਚਰਨ ਤਿਸ ਬੇਰਾ,
ਦੌੜ ਕੇ ਆ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਡੰਡੇ ਵੱਤ ਡਿੱਗ ਕੇ ਸਤਿਗੁਰਾਂ ਦੇ ਚਰਨਾਂ ਤੇ ਭਾਈ ਸੱਧੂ ਨੇ ਵੰਦਨਾ ਕੀਤੀ ਹੈ।
ਘੱਟ ਘੱਟ ਕੇ ਨਿਤ ਅੰਤਰ ਜਾਮੀ,
ਨਮਸਕਾਰ ਕਰਕੇ ਕਹਿਣ ਲੱਗੇ ਹੇ ਸਤਿਗੁਰੂ ਤੁਸੀਂ ਘੱਟ ਘੱਟ ਦੇ ਜਾਣਨ ਵਾਲੇ ਹੋ, ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ।
ਦਾਸ ਕਾਮਨਾ ਪੁਰੋ ਸਵਾਮੀ,
ਸਤਿਗੁਰੂ ਜੀ ਤੁਸੀਂ ਆਪਣਿਆਂ ਦਾਸਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੋ। ਦਾਸਾਂ ਨੂੰ ਆਪ ਆ ਕੇ ਤੁਹਾਨੂੰ ਕਹਿਣਾ ਨਹੀਂ ਪੈਂਦਾ, ਸਿਰਫ ਦਾਸਾਂ ਦੇ ਮਨਾਂ ਦੀ ਭਾਵਨਾ ਤੇ ਕਾਮਨਾ ਜਾਣ ਕੇ ਉਹ ਕਾਮਨਾ ਆਪ ਪੂਰੀਆਂ ਕਰਦੇ ਹੋ। ਆਪ ਜੀ ਘੱਟ ਘੱਟ ਦੀ ਜਾਣਨ ਵਾਲੇ ਅੰਤਰਜਾਮੀ ਹੋ ਸਤਿਗੁਰੂ ਜੀ।
ਧਨੀ ਸਿੱਖ ਤਰਮਸਾਲਾ ਛੋਰ,
ਰਾਜਾ ਆਪ ਜੀ ਨੇ ਕਿਤਨੀ ਕਿਰਪਾ ਕੀਤੀ, ਲਾਹੌਰ ਸ਼ਹਿਰ ਵਿਚ ਆਪ ਜੀ ਦੇ ਬੜੇ ਬੜੇ ਧਰਵਾਨ ਸਿੱਖ ਰਹਿੰਦੇ ਨੇ, ਬੜੇ ਬੜੇ ਸ਼ਾਹੂਕਾਰ ਰਹਿੰਦੇ ਨੇ। ਫਿਰ ਲਾਹੌਰ ਸ਼ਹਿਰ ਵਿਚ ਬੜੀ ਵੱਡੀ ਧਰਮਸ਼ਾਲਾ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਹੋਇਆ, ਉਹ ਧਰਮਸ਼ਾਲਾ ਵੀ ਛੱਡ ਕੇ, ਧਨੀ ਗੁਰਸਿੱਖਾਂ ਦੇ ਘਰ ਛੱਡ ਕੇ,
ਉਰ ਕੀ ਲੱਖ ਆਏ ਮੁਰ ਓਰ।
ਮੈਂ ਗਰੀਬ ਤੇ ਨਿਮਾਣੇ ਦੇ ਹਿਰਦੇ ਦੀ ਭਾਵਨਾ ਜਾਣ ਕੇ ਆਪ ਜੀ ਮੈਨੂੰ ਸਕਾਰਤਾ ਕਰਨ ਵਾਸਤੇ, ਸਫਲਿਆ ਕਰਨ ਵਾਸਤੇ, ਆਪ ਜੀ ਮੈਂ ਗਰੀਬ ਦੇ ਨਿਮਾਣੇ ਦੇ ਨਿਤਾਣੇ ਦੇ ਘਰ ਚੱਲ ਕੇ ਆਏ ਹੋ ਪਾਤਸ਼ਾਹ, ਮੈਂ ਤੁਹਾਡੇ ਚਰਨਾਂ ਤੋਂ ਬਲਿਹਾਰ, ਮੈਂ ਤੁਹਾਡੇ ਚਰਨਾਂ ਤੋਂ ਵਾਰੇ ਕੁਰਬਾਨ ਜਾਵਾ।
ਦੀਨ ਬੰਦ ਆਈ ਤੇ ਕਹੇ,
ਇਸੇ ਕਰਕੇ ਤਾਂ ਸਤਿਗੁਰੂ ਜੀ ਤੁਹਾਨੂੰ ਦੀਨਾ ਬੰਧੂ ਕਹਿੰਦੇ ਨੇ, ਇਸੇ ਕਰਕੇ ਆਪ ਜੀ ਦਾ ਨਾਂ ਹੈ ਦੀਨਾ ਬੰਧੂ। ਦੀਨ ਕਹਿੰਦੇ ਨੇ ਗਰੀਬ ਨੂੰ, ਗਰੀਬਾਂ ਦੇ ਬੰਧੂ ਹੋ ਤੁਸੀਂ, ਨਿਮਾਣਿਆਂ ਦੇ ਬੰਧੂ ਹੋ, ਇਸੇ ਕਰਕੇ ਆਪ ਜੀ ਦਾ ਨਾਂ ਦੀਨਾ ਬੰਧੂ ਹੈ।
ਪ੍ਰੇਮ ਬਸੀ ਤੁਮਕੋ ਸਭ ਲਹਿ,
ਮਹਾਰਾਜ ਆਪ ਜੀ ਪ੍ਰੇਮ ਦੇ ਵਸੀਕਾਰ ਹੋ, ਸਭ ਆਪ ਜੀ ਦੇ ਇਸ ਸਰੂਪ ਨੂੰ ਜਾਣਦੇ ਨੇ ਕਿ ਜਿਹੜਾ ਆਪ ਜੀ ਨਾਲ ਪ੍ਰੇਮ ਕਰਦਾ ਆਪ ਜੀ ਉਹਦੇ ਵਸੀਕਾਰ ਹੋ ਜਾਂਦੇ ਹੋ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਮਹਾਰਾਜ ਜਿਨ੍ਹਾਂ ਨੇ ਆਪ ਜੀ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਆਪ ਜੀ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ।
ਹੱਥ ਜੋੜ ਬੋਸਤ ਕਰਕੇ,
ਹੱਥ ਜੋੜ ਕੇ ਭਾਈ ਸੱਧੂ ਨੇ ਸਤਿਗੁਰਾਂ ਦੀ ਬੜੀ ਉਸਤਤ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਸੁਜਸ ਗਾਇਆ ਹੈ।
ਕਰੇ ਉਤਾਰੇ ਔਰ ਮੁੱਦ ਭਰ ਕੇ,
ਸਤਿਗੁਰੂ ਜੀ ਨੂੰ ਪਾਲਕੀ ਵਿਚੋਂ ਥੱਲੇ ਉਤਾਰਿਆ, ਪਾਲਕੀ ਚ ਸਵਾਰ ਸਨ ਸਤਿਗੁਰੂ ਜੀ। ਤੋ ਬੜੀ ਭਾਵਨਾ ਨਾਲ ਅਦਬ ਨਾਲ ਭਾਈ ਸੱਧੂ ਨੇ ਸਤਿਗੁਰਾਂ ਨੂੰ ਪਾਲਕੀ ਚੋਂ ਥੱਲੇ ਉਤਾਰਿਆ ਬੇਨਤੀ ਕਰਕੇ।
ਲੈ ਕਰ ਗਏ ਸਦਨ ਕੇ ਅੰਦਰ,
ਭਾਈ ਸੱਧੂ ਜੀ ਆਪਣੇ ਮੰਦਰ ਵਿਚ ਜਿੱਥੇ ਇਹਨਾਂ ਦਾ ਮਕਾਨ ਸੀ ਆਪਣੇ ਮਕਾਨ ਦੇ ਅੰਦਰ ਸਤਿਗੁਰਾਂ ਨੂੰ ਲੈ ਕੇ ਗਏ ਹਨ।
ਨੌ ਤਨ ਪਲੰਘ ਡਸਾਇਓ ਸੁੰਦਰ,
ਸੱਧੂ ਨੇ ਨਵਾਂ ਪਲੰਘਾ ਡਾਇਆ ਸਤਿਗੁਰਾਂ ਦੇ ਬੈਠਣ ਵਾਸਤੇ, ਪੁਰਾਣਾ ਨਹੀਂ, ਅਣ ਲੱਗ ਪਲੰਘਾ ਸੀ ਉਹ ਪਲੰਘਾ ਜਿਹਦੇ ਤੇ ਕੋਈ ਪਹਿਲਾਂ ਨਹੀਂ ਸੀ ਬੈਠਾ, ਉਹ ਨਵਾਂ ਪਲੰਘਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਡਸਾਇਆ ਹੈ।
ਆਸਤਰਨ ਤੇ ਉਪਰ ਛਾਏ,
ਅਣ ਲੱਗ ਬਿਸਤਰਾ, ਜਿਹੜਾ ਬਿਸਤਰਾ ਪਹਿਲਾਂ ਕਦੇ ਕਿਸੇ ਥੱਲੇ ਨਹੀਂ ਸੀ ਵਿਛਾਇਆ, ਅਣ ਲੱਗ ਨਵਾਂ ਬਿਸਤਰਾ ਉਸ ਪਲੰਘੇ ਦੇ ਉੱਤੇ ਭਾਈ ਸੱਧੂ ਨੇ ਵਿਛਾਇਆ ਹੈ।
ਕਰ ਬੇਨਤੀ ਸਤਿਗੁਰੂ ਬਿਠਾਏ,
ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਐਸੇ ਸੋਹਣੇ ਪਲੰਘੇ ਤੇ ਵਿਛਾਉਣੇ ਤੇ ਬਿਠਾਇਆ ਹੈ।
ਯਥਾ ਸ਼ਕਤ ਕਰ ਅਪਰ ਫਰਸ਼ ਕੋ,
ਯਥਾ ਸ਼ਕਤ ਹੋਰ ਸਿੱਖਾਂ ਦੇ ਬੈਠਣ ਵਾਸਤੇ ਥੱਲੇ ਗਲੀਚੇ ਵਿਛਾਏ ਨੇ, ਥੱਲੇ ਵਿਛਾਉਣਾ ਵਿਛਾਇਆ ਹੈ। ਸਤਿਗੁਰੂ ਜੀ ਪਲੰਘੇ ਤੇ ਬੈਠੇ ਨੇ, ਮਹਾਰਾਜ ਜੀ ਦੇ ਲਾਗੇ ਸਿੱਖਾਂ ਨੇ ਬੈਠਣਾ, ਥੱਲੇ ਚਰਨਾਂ ਚ ਬੈਠਣਾ, ਇਸ ਕਰਕੇ ਥੱਲੇ ਬੜਾ ਸੋਹਣਾ ਫਰਸ਼ ਤੇ ਗਲੀਚਾ ਵਿਛਾਇਆ ਹੈ।
ਸਿੱਖ ਬਿਠਾਏ ਤਾਰ ਹਰਸ਼ ਕੋ,
ਭਾਰੀ ਖੁਸ਼ੀ ਸਹਿਤ ਭਾਈ ਸੱਧੂ ਨੇ ਉਸ ਫਰਸ਼ ਦੇ ਉੱਤੇ ਗੁਰਸਿੱਖਾਂ ਨੂੰ ਬਿਠਾਇਆ, ਸੋਹਣਾ ਵਿਛਾਉਣਾ ਥੱਲੇ ਵਿਛਾ ਕੇ ਉੱਤੇ ਗੁਰਸਿੱਖਾਂ ਨੂੰ ਬਿਠਾਇਆ। ਭਾਈ ਵਿਧੀ ਚੰਦ, ਭਾਈ ਜੇਠਾ, ਪੈੜਾ, ਭਾਈ ਲਗਾ, ਭਾਈ ਪੁਰਾਣਾ, ਇਹ ਪੰਜ ਸਿੱਖ ਸਤਿਗੁਰਾਂ ਦੇ ਨਾਲ ਸਨ। ਬੜੇ ਅਦਬ ਨਾਲ ਪਿਆਰ ਨਾਲ ਇਨ੍ਹਾਂ ਨੂੰ ਬਿਠਾਇਆ ਹੈ।
ਔਰ ਸਰਬ ਸੇਵਾ ਕਰਨੀ ਕੇ ਚਰਨ ਪਖਾਰਤ ਸਭਈ ਕੇ,
ਪ੍ਰਕਾਰ ਦੀ ਨੇਕੀ ਪ੍ਰਕਾਰ ਦੀ ਸੇਵਾ ਕਰਕੇ ਭਾਈ ਸੱਧੂ ਜੀ ਫਿਰ ਸਤਿਗੁਰਾਂ ਦੇ ਸਮੇਤ ਸਿੱਖਾਂ ਦੇ ਵੀ ਚਰਨ ਧਵਾਉਣ ਲੱਗੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰਿਆਂ ਦੇ ਚਰਨ ਧਵਾਉਣ ਲੱਗੇ ਹਨ।
ਸ੍ਰੀ ਸਤਿਗੁਰ ਕੇ ਚਰਨ ਪਖਾਰੇ ਚਰਨਾਮ੍ਰਿਤ ਕੁਟੰਬ ਮੁਖ ਡਾਰੇ,
ਪਹਿਲਾਂ ਭਾਈ ਸੱਧੂ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨ ਧੋਏ ਨੇ, ਔਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਧੋ ਕੇ ਜਿਹੜੀ ਚਰਨਾਮ੍ਰਿਤ ਹੈ, ਚਰਨ ਪੌਲ ਹੈ, ਉਹ ਭਾਈ ਸੱਧੂ ਨੇ ਆਪਣੇ ਸਾਰੇ ਪਰਿਵਾਰ ਸਮੇਤ ਛਕੀ ਹੈ। ਗੁਰੂ ਕੇ ਚਰਨਾਂ ਦੀ ਪੌਲ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਉਹ ਚਰਨ ਪੌਲ ਪਰਿਵਾਰ ਸਮੇਤ ਭਾਈ ਸੱਧੂ ਨੇ ਛਕੀ ਹੈ।
ਸਰਬ ਸਦਨ ਮੈਂ ਛਿਰਕਨ ਕੀ ਨਸ ਪਯੋ ਨਿਹਾਲ ਅਦਕ ਫਲ ਲੀ ਨਸ,
ਚਰਨ ਪੌਲ ਛਕੀ ਤੇ ਛਕਣ ਤੋਂ ਬਾਅਦ ਜਿਹੜੀ ਚਰਨ ਪੌਲ ਵਧੀ ਹੈ ਉਹ ਭਾਈ ਸੱਧੂ ਨੇ ਆਪਣੇ ਸਾਰੇ ਘਰ ਦੇ ਵਿਚ ਉਸ ਚਰਨ ਪੌਲ ਦਾ ਛਿੜਕਾਵ ਕੀਤਾ। ਗੁਰੂ ਸਾਹਿਬ ਦੇ ਚਰਨ ਧੋ ਕੇ ਜਿਹੜਾ ਜਲ ਵਧਿਆ ਸੀ ਉਸ ਜਲ ਨੂੰ ਪਹਿਲਾਂ ਛਕਿਆ, ਛਕਣ ਤੋਂ ਬਾਅਦ ਜਿਹੜਾ ਵਧਿਆ ਜਲ ਸੀ ਉਹ ਸਾਰੇ ਘਰ ਚ ਛਿੜਕਾਵ ਕੀਤਾ ਕਿ ਘਰ ਦਾ ਸਾਰਾ ਮਾਹੌਲ ਪਵਿੱਤਰ ਹੋ ਜਾਏ, ਵਾਤਾਵਰਣ ਪਵਿੱਤਰ ਹੋ ਜਾਏ। ਸਾਰੇ ਘਰ ਦੇ ਵਿਚ ਭਾਈ ਸੱਧੂ ਨੇ ਉਹ ਚਰਨ ਪੌਲ ਦਾ ਛਿੜਕਾਵ ਕੀਤਾ ਹੈ।
ਸਭ ਵਿਧ ਕੀ ਸੁਚਤਾ ਤਬ ਕਰੀ,
ਇਹਦਾ ਸਰਵ ਪ੍ਰਕਾਰ ਕਰਕੇ ਭਾਈ ਸੱਧੂ ਜੀ ਨਿਹਾਲ ਨਿਹਾਲ ਹੋ ਗਏ। ਬੜਾ ਭਾਰੀ ਅਦਕ ਫਲ ਭਾਈ ਸੱਧੂ ਨੂੰ ਪ੍ਰਾਪਤ ਹੋਇਆ, ਸਰਵ ਪ੍ਰਕਾਰ ਕਰਕੇ ਸਾਰੀ ਸੁਚਮਤਾ ਸਹਿਤ ਪਵਿੱਤਰਤਾ ਸਹਿਤ ਭਾਈ ਸੱਧੂ ਨੇ ਤਿਆਰੀ ਕੀਤੀ ਹੈ।
ਲੇਪਨ ਆਦਰ ਸੋਈ ਧਰੀ,
ਗੁਰੂ ਸਾਹਿਬ ਵਾਸਤੇ ਲੰਗਰ ਤਿਆਰ ਕਰਨਾ ਉਸ ਰਸੋਈ ਵਿਚ ਲੇਪ ਕੀਤਾ, ਚੰਗੀ ਤਰ੍ਹਾਂ ਸਾਰੀ ਰਸੋਈ ਦੇ ਵਿਚ ਪੋਚਾ ਫੇਰਿਆ ਸਫਾਈ ਕਰਨ ਵਾਸਤੇ। ਖਾਲਸਾ ਜੀ ਮਰਿਆਦਾ ਹੈ ਗੁਰੂ ਕੇ ਲੰਗਰ ਵਾਸਤੇ ਕਿ ਜਦੋਂ ਸਤਿਗੁਰਾਂ ਵਾਸਤੇ ਭੋਗ ਲਵਾਉਣ ਲਈ ਦੇਗ ਤਿਆਰ ਕਰਨੀ ਹੈ, ਭੋਜਨ ਤਿਆਰ ਕਰਨਾ ਤੇ ਉਹ ਚੌਂਕਾ ਚੰਗੀ ਤਰ੍ਹਾਂ ਪਵਿੱਤਰ ਹੋਣਾ ਚਾਹੀਦਾ। ਭਾਈ ਸਿੱਧੂ ਨੇ ਪਹਿਲਾਂ ਚੌਂਕੇ ਨੂੰ ਚੰਗੀ ਕੱਚੇ ਚੌਂਕੇ ਹੁੰਦੇ ਸਨ ਉਨ੍ਹਾਂ ਸਮਿਆਂ ਚ ਸਾਰੇ ਚੌਂਕੇ ਵਿਚ ਪਹਿਲਾਂ ਪੋਚਾ ਫੇਰਿਆ ਲੇਪ ਕੀਤਾ ਹੈ
ਭੋਜਨ ਕਰਨ ਹਰ ਇਸ਼ਨਾਨੇ
ਜਿਨ੍ਹਾਂ ਨੇ ਭੋਜਨ ਤਿਆਰ ਕਰਨਾ ਸਭ ਇਸ਼ਨਾਨ ਕੀਤਾ ਉਨ੍ਹਾਂ ਨੇ ਭਾਈ ਸਿੱਧੂ ਨੇ ਵੀ ਇਸ਼ਨਾਨ ਪਾਨ ਕੀਤਾ ਹੈ ਉਨ੍ਹਾਂ ਦੀ ਘਰਵਾਲੀ ਨੇ ਵੀ ਇਸ਼ਨਾਨ ਪਾਨ ਕੀਤਾ ਹੈ
ਸੁੱਚ ਸੋ ਨੀਰਨ ਉਹ ਪਾਰੇ ਆਨੇ
ਇਸ਼ਨਾਨ ਕਰਕੇ ਸਵੱਛ ਕੱਪੜੇ ਸਰੀਰ ਤੇ ਧਾਰਨ ਕੀਤੇ ਨੇ ਸਾਫ ਵਸਤਰ ਸਰੀਰ ਤੇ ਧਾਰੇ ਨੇ ਔਰ ਫੇਰ ਸੁਚਮਤਾ ਸਹਿਤ ਜਿਹੜੇ ਘੜੇ ਨੇ ਪਾਣੀ ਵਾਸਤੇ ਉਹ ਪਾਣੀ ਭਰ ਕੇ ਲਿਆਂਦਾ ਹੈ ਘੜਿਆਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਧੋ ਕੇ ਜਿਹੜਾ ਪਹਿਲਾਂ ਪਾਣੀ ਸੀ ਡੋਲ ਕੇ ਉਹਦੇ ਵਿਚ ਨਵਾਂ ਸੁਚਮਤਾ ਸਹਿਤ ਪਾਣੀ ਭਰ ਕੇ ਲਿਆਂਦਾ ਹੈ
ਬਾਸਨ ਸਕਲ ਮਾਂਜ ਕਰ ਬ੍ਰਿੰਦ
ਭਾਂਡੇ ਪਹਿਲਾਂ ਮਾਂਜੇ ਹੋਏ ਰੱਖੇ ਸੀ ਉਹ ਦੁਬਾਰਾ ਮਾਂਜੇ ਨੇ ਕਿਉਂਕਿ ਪਿਆ ਹੋਇਆਂ ਦੇ ਵਿਚ ਮੈਲ ਪੈ ਜਾਂਦੀ ਹੈ ਮਿੱਟੀ ਘੱਟਾ ਉੱਡ ਕੇ ਪੈ ਜਾਂਦਾ ਹੈ ਭਾਈ ਸਿੱਧੂ ਨੇ ਜਿਹੜੇ ਉਸ ਜਿੰਨੇ ਬਰਤਨ ਸਨ ਜਿਨ੍ਹਾਂ ਚ ਲੰਗਰ ਪ੍ਰਸ਼ਾਦਾ ਤਿਆਰ ਹੋਣਾ ਉਹ ਸਾਰੇ ਬਰਤਨ ਸਾਰੇ ਭਾਂਡੇ ਚੰਗੀ ਤਰ੍ਹਾਂ ਮਾਜ ਕੇ ਸਾਫ ਕੀਤੇ ਨੇ ਇਹ ਮਰਿਆਦਾ ਅੱਜ ਵੀ ਜਦੋਂ ਦੇਗ ਤਿਆਰ ਕਰਨੀ ਹੈ ਤੇ ਦੇਗ ਤਿਆਰ ਕਰਨ ਤੋਂ ਪਹਿਲਾਂ ਸਾਰੀ ਜਗ੍ਹਾ ਉਹ ਪਵਿੱਤਰ ਕਰਨੀ ਜਿੱਥੇ ਦੇਗ ਤਿਆਰ ਹੋਵੇ ਜਿਹਨੇ ਤਿਆਰ ਕਰਨੀ ਉਹ ਇਸ਼ਨਾਨ ਪਾਨ ਕੀਤਾ ਹੋਵੇ ਸਵੱਛ ਕੱਪੜੇ ਉਹਨੇ ਪਾਏ ਹੋਣ ਜਿਹੜਾ ਜਲ ਹੈ ਉਹ ਪਵਿੱਤਰ ਨਿਰਮਲ ਭਾਂਡੇ ਵਿਚ ਪਾਇਆ ਹੋਵੇ ਜਿਹੜੇ ਬਰਤਨ ਚ ਤਿਆਰ ਕਰਨੀ ਹੈ ਦੇਗ ਗੁਰੂ ਕੇ ਵਾਸਤੇ ਉਹ ਬਰਤਨ ਚੰਗੀ ਤਰ੍ਹਾਂ ਸੋਧਿਆ ਹੋਣਾ ਚਾਹੀਦਾ ਮਾਂਜਿਆ ਹੋਣਾ ਚਾਹੀਦਾ ਏਦਾਂ ਭਾਈ ਸਿੱਧੂ ਨੇ ਸਾਰੇ ਬਰਤਨ ਚੰਗੀ ਤਰ੍ਹਾਂ ਮਾਂਜ ਕੇ ਪਵਿੱਤਰ ਕੀਤੇ ਨੇ
ਪਾਵਨ ਤਾ ਕਰ ਤਬੇ ਬਿਲੰਦ
ਸਰਬ ਪ੍ਰਕਾਰ ਨਾਲ ਸਾਰਾ ਕੁਝ ਪਵਿੱਤਰ ਕੀਤਾ ਹੈ ਸਾਰੇ ਘਰ ਨੂੰ ਪਵਿੱਤਰ ਕੀਤਾ ਹੈ
ਸੁੰਦਰ ਅੰਨ ਚੂਨ ਗੋ
ਬੜਾ ਸੋਹਣਾ ਅੰਨ ਜਿਹੜਾ ਕਣਕ ਦੇ ਦਾਣੇ ਸਨ ਉਹ ਚੁਣ ਚੁਣ ਕੇ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੱਕੀ ਚ ਪੀਸ ਕੇ ਉਨ੍ਹਾਂ ਦਾ ਆਟਾ ਬਣਾਇਆ ਹੈ
ਸੂਖਮ ਚਾਵਲ ਤਰ ਸੁਧ ਭੂਮਾ
ਬਹੁਤ ਸਾਰੇ ਸੂਖਮ ਚਾਵਲ ਜਿਹੜੇ ਬਰੀਕ ਚਾਵਲ ਨੇ ਉਹ ਚਾਵਲ ਭੂਮੀ ਤੇ ਸੁਧਾਰ ਕੇ ਰੱਖੇ ਹਨ
ਪਹਿਤ ਬਣਾਈ ਦਾਲ ਮਸਾਲੇ
ਦਾਲ ਬਣਾਈ ਪਹਿਤ ਕਹਿੰਦੇ ਨੇ ਦਾਲ ਨੂੰ ਉਹਦੇ ਤਿੰਨ ਪ੍ਰਕਾਰ ਦੇ ਮਸਾਲੇ ਪਾ ਕੇ ਦਾਲ ਤਿਆਰ ਕੀਤੀ ਹੈ
ਪਾਇਸ ਪਾਕ ਕੀਨ ਬਿਦ ਨਾਲੇ
ਤਾਂ ਫਿਰ ਬਹੁਤ ਸਾਰੇ ਮੇਵੇ ਪਾ ਕੇ ਖੀਰ ਦਿੰਨੀ ਪਾਇਸ ਕਹਿੰਦੇ ਨੇ ਖੀਰ ਨੂੰ ਕਹਿੰਦੇ ਫਿਰ ਖੀਰ ਬਣਾਈ ਹੈ ਉਹਦੇ ਚਨਕ ਪ੍ਰਕਾਰ ਦੇ ਮੇਵੇ ਪਾ ਕੇ ਖੀਰ ਤਿਆਰ ਕੀਤੀ ਹੈ
ਕ੍ਰਿਤ ਸੋ ਮੇਲ ਬਣਾਇਓ ਨੀਕੇ
ਇਸ ਤਰ੍ਹਾਂ ਘਿਓ ਦਾ ਮੇਲ ਮਿਲਾ ਕੇ ਦੇਸੀ ਘਿਓ ਦਾ ਮੇਲ ਮਿਲਾ ਕੇ ਸਾਰੀ ਰਸੋਈ ਸਾਰਾ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ
ਕਰ ਤਿਆਰੀ ਭੋਜਨ ਸਭਈ ਕੋ
ਭੋਜਨ ਦੀ ਸਾਰੀ ਤਿਆਰੀ ਭਾਈ ਸਿੱਧੂ ਨੇ ਆਪਣੇ ਪਰਿਵਾਰ ਨਾਲ ਰਲ ਕੇ ਆਪ ਆਪਣੇ ਹੱਥੀ ਕੀਤੀ ਹੈ
ਬਹੁ ਦੀਪਕ ਸਦਰੇ ਘਰ ਕਰੇ
ਸਾਰੇ ਘਰ ਵਿਚ ਦੀਵੇ ਬਾਲ ਕੇ ਰੱਖੇ ਦੇ ਦੇਸੀ ਘਿਓ ਦੇ ਕੇ ਸੁਗੰਧੀ ਆਵੇ ਇਕ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਹੈ ਭਾਈ ਸਿੱਧੂ ਨੇ ਆਪਣੇ ਸਾਰੇ ਘਰ ਦੇ ਵਿਚ ਦੀਵੇ ਬਾਲ ਕੇ ਰੱਖੇ ਨੇ
ਜੋ ਕਿ ਨਹੀਂ ਡਸਾਈ ਤਰੇ
ਸਤਿਗੁਰਾਂ ਨੂੰ ਬਿਠਾ ਕੇ ਭੋਜਨ ਚਕਾਉਣਾ ਇਕ ਨਵੀਂ ਚੌਂਕੀ ਬੜੀ ਸੁੰਦਰ ਉਹ ਭਾਈ ਸਿੱਧੂ ਨੇ ਥੱਲੇ ਵਿਛਾਈ ਹੈ
ਹੱਥ ਜੋਰ ਆਗੇ ਹੋਏ ਖਰੋ ਕਹੋ ਗੁਰੂ ਜੀ ਭੋਜਨ ਕਰੋ
ਹੱਥ ਜੋੜ ਕੇ ਭਾਈ ਸਿੱਧੂ ਜੀ ਸਤਿਗੁਰਾਂ ਦੇ ਸਨਮੁਖ ਆ ਕੇ ਖਲੋ ਗਏ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਬੇਨਤੀ ਕੀਤੀ ਸਤਿਗੁਰੂ ਭੋਜਨ ਤਿਆਰ ਹੋ ਗਿਆ ਆਪ ਜੀ ਕਿਰਪਾ ਕਰੋ ਦਇਆ ਕਰੋ ਸਾਡੇ ਗਰੀਬਾਂ ਕੋਲੋਂ ਜੋ ਬਣ ਸਕਿਆ ਹੈ ਆਪ ਜੀ ਸਾਡਾ ਭੋਜਨ ਅੰਗੀਕਾਰ ਕਰੋ ਭੋਜਨ ਛਕੋ
ਸੁਨਤ ਉੱਠੇ ਲੱਖ ਪ੍ਰੇਮ ਕਨੇਰਾ ਚੌਂਕੀ ਪਰ ਬੈਠੇ ਤਿਸ ਬੇਰਾ
ਹੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਪ੍ਰੇਮ ਵੇਖ ਕੇ ਭਾਈ ਸਿੱਧੂ ਦੇ ਅੰਦਰ ਦੀ ਪ੍ਰੀਤ ਵੇਖ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ ਤੇ ਉੱਠ ਕੇ ਮਹਾਰਾਜ ਜੀ ਉਸ ਚੌਂਕੀ ਤੇ ਆ ਕੇ ਬੈਠੇ ਹਨ
ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ
ਭਾਈ ਸਿੱਧੂ ਜੀ ਨੇ ਪ੍ਰਿਥਕ ਪ੍ਰਿਥਕ ਵੱਖਰੇ ਵੱਖਰੇ ਥਾਲ ਸਾਰੇ ਅੱਗੇ ਪਰੋਸੇ ਹਨ
ਪੱਕਿਆ ਭੋਜ ਲੈ ਅੱਜ ਅਰ ਚੋਸਾ
ਤੇ ਜਿਹੜੇ ਚਾਰ ਪ੍ਰਕਾਰ ਦੇ ਭੋਜਨ ਹੁੰਦੇ ਨੇ ਇੱਕ ਉਹ ਭੋਜਨ ਹੁੰਦਾ ਜਿਹੜਾ ਚੱਬ ਕੇ ਖਾਧਾ ਜਾਵੇ ਜਿਵੇਂ ਦਾਣੇ ਆਦਿਕ ਹੁੰਦੇ ਨੇ, ਇੱਕ ਉਹ ਭੋਜਨ ਹੈ ਜਿਹੜਾ ਚਿੱਥ ਕੇ ਖਾਧਾ ਜਾਵੇ ਜਿਵੇਂ ਰੋਟੀ ਪ੍ਰਸ਼ਾਦਾ ਆਦਿਕ ਹੈ, ਇੱਕ ਪੇ ਪਦਾਰਥ ਹੁੰਦੇ ਨੇ ਜਿਹੜੇ ਸਿਰਫ ਪੀਣ ਦੇ ਨਾਲ ਹੀ ਅੰਦਰ ਗ੍ਰਹਿਣ ਕੀਤੇ ਜਾਂਦੇ ਨੇ, ਚੌਥਾ ਹੁੰਦਾ ਜਿਹੜੇ ਚੂਸ ਕੇ ਖਾਧੇ ਜਾਣ ਜੈਸੇ ਗੰਨਾ ਆਦਿਕ। ਏਦਾਂ ਇਹ ਚਾਰ ਪ੍ਰਕਾਰ ਦੇ ਜਿਹੜੇ ਭੋਜਨ ਪਕਵਾਨ ਨੇ ਉਹ ਮਹਾਰਾਜ ਜੀ ਦੇ ਅੱਗੇ ਵਰਤਾਏ ਗਏ ਹਨ।
ਤੁਰਸ਼ ਮਧੁਰ ਅਰ ਤਿਕਤ ਸਲੋਨ,
ਖੱਟੇ ਮਿੱਠੇ। ਤਿਕਤ ਕਹਿੰਦੇ ਨੇ ਗੁਰੂ ਖਾਲਸਾ ਜੀ ਕਰਾਰਿਆਂ ਨੂੰ, ਜਿਹੜੇ ਕਰਾਰੇ ਭੋਜਨ ਸਨ ਉਹ ਮਹਾਰਾਜ ਜੀ ਦੇ ਅੱਗੇ ਫਿਰ ਸਲੂਣੇ ਪਦਾਰਥ ਉਹ ਵਰਤਾਏ ਹਨ।
ਅੱਗੇ ਤਰਿਓ ਗੁਰ ਕੇ ਪਾਉਣ,
ਇਸਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੱਗੇ ਖੱਟੇ ਮਿੱਠੇ ਸਲੂਣੇ ਤੇ ਚਰਪਰੇ ਇਹ ਪਦਾਰਥ ਜਿਹੜੇ ਸਨ ਮਹਾਰਾਜ ਜੀ ਦੇ ਥਾਲ ਵਿਚ ਪਰੋਸ ਕੇ ਰੱਖੇ ਹਨ।
ਹੱਥ ਜੋੜ ਸਨ ਮੁਕਰੇ ਖਰੋ,
ਜੋੜ ਕੇ ਭਾਈ ਸਿੱਧੂ ਜੀ ਸਤਿਗੁਰਾਂ ਦੇ ਸਨਮੁਖ ਖਲੋਤੇ ਹਨ।
ਚਾਹਤ ਹੁਕਮ ਸੇਵਾ ਕਰੋ,
ਚਾਹੁੰਦੇ ਨੇ ਸਤਿਗੁਰੂ ਜੀ ਕੀ ਹੁਕਮ ਕਰਨ, ਜੋ ਹੁਕਮ ਕਰਨ ਉਹ ਮੈਂ ਸਤਿਗੁਰਾਂ ਦੀ ਸੇਵਾ ਕਰਾਂ। ਇਹੋ ਜੀ ਭਾਵਨਾ ਨਾਲ ਭਾਈ ਸਿੱਧੂ ਜੀ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ।
ਸਿੱਖਣ ਸਹਿਤ ਸੋ ਕਰਿਓ ਆਹਾਰੇ,
ਜਿਹਨੇ ਆਪਣੇ ਸਮੇਤ ਜਿਹੜੇ ਸਿੱਖ ਆਏ ਸਨ, ਸਿੱਖਾਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ, ਭੋਜਨ ਮਹਾਰਾਜ ਜੀ ਨੇ ਗ੍ਰਹਿਣ ਕੀਤਾ ਹੈ।
ਤ੍ਰਿਪਤ ਪਏ ਸਬਾਤ ਪਖਾਰੇ,
ਮਹਾਰਾਜ ਜੀ ਨੇ ਭੋਜਨ ਨੂੰ ਭੋਗ ਲਾਇਆ, ਪ੍ਰਸ਼ਾਦਾ ਪਾਣੀ ਛਕਿਆ ਤੇ ਛਕਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੱਥ ਧੋਏ ਹਨ।
ਸੱਦੂ ਮਾਨ ਰੱਖ ਬੇ ਕਾਰਨ,
ਭਾਈ ਸੱਦੂ ਦਾ ਮਾਨ ਰੱਖਣ ਵਾਸਤੇ।
ਸਵਾਦ ਸਰਾਹਤ ਭਲੇ ਆਹਾਰਨ,
ਮਹਾਰਾਜ ਜੀ ਨੇ ਸਲਾਘਾ ਕੀਤੀ, ਭਾਈ ਸੱਦੂ ਬੜਾ ਸਵਾਦੀ ਭੋਜਨ ਤਿਆਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸੱਦੂ ਦਾ ਮਾਨ ਰੱਖਣ ਵਾਸਤੇ, ਉਹਦੀ ਵਡਿਆਈ ਉਜਾਗਰ ਕਰਨ ਵਾਸਤੇ, ਮਹਾਰਾਜ ਜੀ ਦੀ ਭਾਵਨਾ ਨੂੰ ਫਲ ਲਾਉਣ ਵਾਸਤੇ ਕਹਿੰਦੇ ਭਾਈ ਸਿੱਧੂ ਭੋਜਨ ਬੜਾ ਸਵਾਦੀ ਤਿਆਰ ਹੋਇਆ, ਤੈਂ ਬੜੀ ਭਾਵਨਾ ਨਾਲ ਭੋਜਨ ਤਿਆਰ ਕੀਤਾ ਹੈ।
ਹੱਥ ਜੋੜ ਕੇ ਮੈਂ ਕਿਸ ਲਾਇਤ, ਦੀਨ ਦਿਆਲ ਤੁਮ ਸਹਿਜ ਸੁਭਾਇਤ,
ਹੱਥ ਜੋੜ ਕੇ ਭਾਈ ਸਿੱਧੂ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਮੈਂ ਕਿਸ ਲਾਇਕ ਹਾਂ, ਮੈਂ ਤਾਂ ਕਿਸੇ ਪ੍ਰਕਾਰ ਨਾਲ ਲਾਇਕ ਨਹੀਂ ਹਾਂ, ਤੇ ਪਾਤਸ਼ਾਹ ਤੁਸੀਂ ਸਹਿਜ ਸੁਭਾਇਕ ਸੁੱਤੇ ਸਿੱਧ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ, ਮੈਂ ਕਿਸੇ ਯੋਗ ਨਹੀਂ, ਮੈਂ ਕਿਸੇ ਲਾਇਕ ਨਹੀਂ, ਮਹਾਰਾਜ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ।
ਜਿਮ ਦਰ ਜੋਦਨ ਆਦਿਕ ਤਿਆਗੇ, ਸਦਨ ਬਿਦਰ ਕੇ ਬਸ ਅਨੁਰਾਗੇ,
ਮਹਾਰਾਜ ਜੀ ਜਿਵੇਂ ਦੁਰਯੋਧਨ ਦੇ ਘਰ ਦਾ ਪ੍ਰਸ਼ਾਦਾ ਛੱਡ ਕੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਬਿਦਰ ਦੇ ਘਰ ਜਾ ਕੇ ਰਾਤ ਕੱਟੀ ਤੇ ਉਹਦੇ ਘਰ ਅਲੂਣਾ ਸਾਗ ਖਾਧਾ ਨਾ, ਉਹ ਵਡਿਆਈ ਹੈ ਤੁਹਾਡੀ। ਗੁਰਬਾਣੀ ਦਾ ਬਚਨ ਹੈ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਗੁਰਬਾਣੀ ਦਾ ਇਹ ਮਹਾਵਾਕ ਹੈ, ਉਹ ਉਦਾਹਰਣ ਇੱਥੇ ਭਾਈ ਸਾਹਿਬ ਦੇ ਰਹੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਦੁਰਯੋਧਨ ਦੇ ਘਰ ਦਾ ਤਿਆਗ ਕਰਕੇ ਬਿਦਰ ਦੇ ਘਰ ਜਾ ਕੇ ਉਹਦੇ ਮਨ ਦਾ ਪ੍ਰੇਮ ਜਾਣ ਕੇ ਉਹਦੇ ਘਰ ਨਿਵਾਸ ਕੀਤਾ ਸੀ।
ਸੋ ਬਿਦ ਆਜ ਭਈ ਮਮ ਸਾਥ, ਸਭ ਕੋ ਤਜ ਮਮ ਘਰ ਬਾਸ,
ਅੱਜ ਉਹ ਵਿਧੀ ਮੇਰੇ ਨਾਲ ਹੋਈ ਹੈ ਕਿ ਤੁਸੀਂ ਸਭ ਦਾ ਤਿਆਗ ਕਰਕੇ ਅੱਜ ਮੈਂ ਗਰੀਬ ਦੇ ਘਰ ਆ ਕੇ ਚਰਨ ਪਾਏ ਨੇ, ਮੈਂ ਵੀ ਉਸ ਬਿਦਰ ਵਾਂਗਰ ਗਰੀਬ ਹਾਂ। ਬੜੇ ਬੜੇ ਸ਼ਾਹੂਕਾਰ ਸਿੱਖ ਨੇ ਆਪ ਜੀ ਦੇ ਇੱਥੇ, ਪਰ ਸਭ ਦਾ ਘਰ ਤਿਆਗ ਕੇ ਅੱਜ ਆਪ ਜੀ ਨੇ ਮੈਂ ਗਰੀਬ ਦੇ ਘਰ ਚਰਨ ਪਾ ਕੇ ਮੈਨੂੰ ਸ਼ਰਸਾਰ ਕੀਤਾ, ਸਕਾਰਥਾ ਕੀਤਾ ਹੈ।
ਰੁਚਰ ਚਰਿੱਤਰ ਬਚਿੱਤਰ ਪਵਿੱਤਰ,
ਆਪ ਜੀ ਦੇ ਚਰਿੱਤਰ ਬੜੇ ਰੁਚਰ ਸੁੰਦਰ ਨੇ, ਪਵਿੱਤਰ ਹਨ।
ਕੋ ਕਹਿ ਸਕੇ ਆਪ ਕੋ ਚਿੱਤਰ,
ਸੱਚੇ ਪਾਤਸ਼ਾਹ ਕੌਣ ਐਸਾ جڑا آپ جی دے سندر چترا نو بیان کر کے ورن کر کے کہہ سکے
گر پر انک پر پہنچے جبے
بھائی سدھو نے ست گڑاں دی اپما کیتی لنگر پرشادا چھک کے धन गुरु अर्जन साहब जी महाराज जी अपने पलंगे ते आण के बिराजे ने पलंगे ते आके बैठे हन
भोजन अच्यो त्रिया जुत तबे
सतगुरां नूं सिखां नूं भोजन छकाण तो बाद महाराज जी दा सीत भोजन सीत प्रसाद भाई सद्धू ने फिर बाद विच अपने घरवाली परिवार समेत छकिया
उन दंपत बिजनाले गए
शादा छक के फिर सतगुरु जी पलगे ते बिराजे सी दोवां ने हाथां विच पखा ले लिया गर्मिया दी रुत सी सतगुरां नूं पखा चलण वास्ते पखा ले लिया
कौन प्रीत सो हाथ पए
प्यार नाल सतगुरां नूं पवन चलण लगे महाराज जी नूं हवा चलण लगे हन
सुंदर मृदुल चरण को गहके
और महाराज भाई सद्धू जी सतगुरां दे पवित्र पावन चरण कमल पकड़ के
जापत चौप चार को चहके
प्यार नाल भाई सद्धू जी मुठी चापी करन लगे गुरु साहब दे चरण दबाण लगे ते भाई सद्धू दी घरवाली पखा चलन लगी है गर्मिया दे दिन सन जेठ दा महीना सी जदों साहिबां ने शहादत प्राप्त कीती है उसे महीने दा ये वचन है ते पखा चल रही है भाई सद्धू दी घरवाली और भाई सद्धू जी ने गुरु साहब दे चरण पकड़े ने और चरण पकड़ के मुठी चापी कर रहे ने
जिस जिस सिख को सुधता बोई दर्शन को आए सब कोई
लाहौर शहर दे विच जेड़े जेड़े सिख नु खबर मिली के सतगुरु जी आए ने ते भाई सद्धू दे घर महाराज जी ने टिकाणा कीता निवास कीता है सुन सुन के सिखां दियां वहीरां आउण लगियां सुन सुन के सिख सतगुरां दे दर्शन करन वास्ते उमड़ उमड़ के आउण लगे
तर तर पेट बंदना ठाने मनोकामना बिने बखाने
ढावा तर तर के सतगुरां दे चरणां विच वंदना करन लगे ने और आपो अपनियां मनोकामनावां सतगुरां दे चरणां च आ के जाहर करन लगे हन
इसी प्रकार निशा बढ़ गई
एदा काफी रात हो गई सिखां नूं दर्शन महाराज जी देंदे रहे सब दियां मनोकामनावां साहिब पूरियां करदे रहे काफी रात हो गई बैठिया
सुख से जा पर निंदरा लई
फिर महाराज जी ने सब नूं विदा कीता और बड़े सोहने सुख आसना दे उत्ते महाराज जी ने सेजा ते विराजमान होना कीता
निकट सिख सब ही पर सोए
सतगुरां दे नाल सिख सन ओ महाराज जी दे लागे सब लेट गए ने
विधि चंद आदत जोए
विधि चंद जेठा भाई पैड़ा भाई लगा जी होनी महाराज जी दे नाल ही जिथे लागे जगह मिली उथे लेट गए उथे ओ भी आराम करन लगे
जाम जामनी जागरण कीना
एक पैर रात रेंदे अमृत वेले सतगुरु सचे पातशाह जी महाराज जी जागे हन
तन शनान जल निर्मल सात
सोचा चार सतगुरु सचे पातशाह जी ने कीता है और बड़े निर्मल ते पवित्र जल विच सतगुरु सच्चे पातशाह जी ने इशनान कीता
इक चित बैठ रहे गुरनाथ
पान करके फलगे ते आके सतगुरु बैठ गए ने एक मन एक चित हो के महाराज जी अपने ध्यान विच अपनी समाधि च लीन होए हन
उन्हें प्रकाश पयो रव चढ़ियो
बैठिया बैठिया कहंदे समाधि विच दिन चढ़ गया सूरज दा प्रकाश हो गया
सब संगत सुन सुन मुत बड़ेओ
संगत नूं हुण लाहौर सारे विच खबर हो गई कि सतगुरु जी लाहौर शहर आए हुए ने ते सारी संगत दे मन च बड़ी खुशी हुई कि गुरु साहब जी दे चल के दर्शन करिए
आए आए दर्शन को करे
वारो वेरी आके सिख ਧੰਨ ਗੁਰੂ ਅਰਜਨ ਸਾਹਿਬ ਜਗਤ ਗੁਰੂ ਨਾਥ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ ਹਨ।
ਬੰਦੇ ਚਰਨਾਂ ਪਾਇਨ ਤਰੇ,
ਆ ਕੇ ਸਤਿਗੁਰਾਂ ਦੇ ਚਰਨਾਂ ਨੂੰ ਬੰਦਨਾ ਕਰਦੇ ਨਮਸਕਾਰਾਂ ਕਰਦੇ ਨੇ, ਔਰ ਅਨੇਕ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਤਬੈ ਅਰਥ ਮਲ ਚਲ ਕਰ ਆਇਓ,
ਆਖੀ ਦਿਨ ਚੜ ਗਿਆ, ਸੰਗਤ ਦਰਸ਼ਨ ਕਰਨ ਆ ਰਹੀ ਹੈ, ਵਾਰੋ ਵੇਰੀ ਸਿੱਖ ਆ ਰਹੇ ਨੇ ਜਾ ਰਹੇ ਨੇ। ਇੰਨੇ ਨੂੰ ਬਾਬਾ ਅਰਥ ਮਲ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ, ਕਿਉਂਕਿ ਸਤਿਗੁਰਾਂ ਨੇ ਇਹਨਾਂ ਨੂੰ ਸੱਦਾ ਭੇਜਿਆ ਸੀ, ਆਪਣੇ ਕੋਲ ਬੁਲਾਇਆ ਸੀ, ਤੋ ਬਾਬਾ ਅਰਥ ਮਲ ਜੀ ਵੀ ਇੰਨੇ ਨੂੰ ਚੱਲਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਸੱਧੂ ਦੇ ਘਰ ਹੀ ਮਹਾਰਾਜ ਜੀ ਕੋਲ ਆ ਪਹੁੰਚੇ।
ਮਿਲਿਓ ਪ੍ਰੇਮ ਕਰ ਸੀਸ ਨਿਵਾਇਓ,
ਬਾਬਾ ਅਰਥ ਮਲ ਜੀ ਨੇ ਬੜੇ ਪਿਆਰ ਨਾਲ ਪ੍ਰੇਮ ਨਾਲ ਆ ਕੇ ਸਤਿਗੁਰਾਂ ਨੂੰ ਮਿਲਾਪ ਕੀਤਾ ਹੈ, ਔਰ ਸਾਹਿਬਾਂ ਦੇ ਪਵਿੱਤਰ ਚਰਨਾਂ ਤੇ ਆ ਕੇ ਸੀਸ ਝੁਕਾ ਕੇ ਮੱਥਾ ਟੇਕਿਆ।
ਜੇਠੋ ਪੁੱਤਰ ਮੋਰੀ ਕੇਰਾ,
ਬਾਬਾ ਅਰਥ ਮਲ ਜੀ ਬਾਬਾ ਮੋਰੀ ਜੀ ਦੇ ਵੱਡੇ ਪੁੱਤਰ ਸੀ। ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ, ਉਨ੍ਹਾਂ ਦੇ ਪੁੱਤਰ ਸੀ ਬਾਬਾ ਅਰਥ ਮਲ ਜੀ। ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਸਨ ਬਾਬਾ ਅਰਥ ਮਲ ਜੀ, ਤਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਪਰ ਕਰ ਅੰਕ ਮਿਲੇ ਤਿਸ ਬੇਰਾ,
ਗੁਰੂ ਜੀ ਗੱਲ ਵਕੜੀ ਪਾ ਕੇ ਮਿਲੇ ਨੇ। ਦੁਨਿਆਵੀ ਰਿਸ਼ਤਾ ਸਤਿਗੁਰਾਂ ਦਾ ਭਰਾਵਾਂ ਦਾ ਹੀ ਲੱਗਦਾ ਸੀ, ਮਾਮੇ ਦੇ ਪੁੱਤਰ ਸਨ, ਇਸ ਕਰਕੇ ਸਤਿਗੁਰੂ ਜੀ ਬੜੇ ਪਿਆਰ ਨਾਲ ਗੱਲ ਵਕੜੀ ਪਾ ਕੇ ਬਾਬਾ ਅਰਥ ਮਲ ਜੀ ਨਾਲ ਮਿਲੇ ਨੇ।
ਸਾਦਰ ਨਿਕਟ ਬਿਠਾਵਨ ਕਰਿਓ,
ਸਤਕਾਰ ਨਾਲ ਬੜੇ ਅਦਬ ਨਾਲ ਸਤਿਗੁਰਾਂ ਨੇ ਬਾਬਾ ਅਰਥ ਮਲ ਜੀ ਨੂੰ ਆਪਣੇ ਨੇੜੇ ਬਿਠਾਇਆ ਹੈ।
ਮ੍ਰਿਤਕ ਸਬਨ ਤੇ ਹੋਏ ਹਿਤ ਧਰਿਓ,
ਸਤਿਗੁਰੂ ਜੀ ਸਭ ਤੋਂ ਵੱਖਰੇ ਹੋਵੇ, ਬਾਬਾ ਅਰਥ ਮਲ ਜੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਗੁਰਮਤਾ ਕਰਨਾ ਚਾਹੁੰਦੇ ਨੇ, ਗੁਰਮਤਾ ਜਿਹੜਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਗੁਪਤ ਰੂਪ ਚ ਕਰਨਾ ਚਾਹੁੰਦੇ ਸੀ, ਇਸ ਕਰਕੇ ਸਾਰੀ ਸੰਗਤ ਵੱਲੋਂ ਇੱਕ ਵਾਰ ਮਹਾਰਾਜ ਜੀ ਇਕਾਂਤ ਵਿਚ ਚਲੇ ਗਏ ਨੇ, ਔਰ ਬਾਬਾ ਅਰਥ ਮਲ ਜੀ ਨਾਲ ਬੈਠ ਕੇ ਸਤਿਗੁਰੂ ਜੀ ਬਚਨ ਕਰ ਰਹੇ ਨੇ।
ਜਿਸ ਪ੍ਰਕਾਰ ਕੋ ਕਾਰਨ ਕਰਨਾ,
ਜਿਸ ਪ੍ਰਕਾਰ ਦਾ ਜਿਹੜਾ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਰਨ ਆਏ ਸਨ,
ਨਿਕਟ ਅਰਥ ਮਲ ਕੇ ਸੋ ਵਰਨਾ,
ਸਤਿਗੁਰਾਂ ਨੇ ਉਹ ਸਾਰਾ ਕਾਰਨ ਬਾਬਾ ਅਰਥ ਮਲ ਜੀ ਕੋਲ ਦੱਸਿਆ ਕਿ ਸਾਡਾ ਇੱਥੇ ਆਉਣ ਦਾ ਕਾਰਨ ਕੀ ਹੈ, ਇੱਥੇ ਆਉਣ ਵਾਲੇ ਸਮੇਂ ਚ ਕੀ ਖੇਡ ਵਰਤਣੀ ਹੈ, ਅੰਤਰਯਾਮੀ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ। ਮਹਾਰਾਜ ਜੀ ਨੇ ਬਾਬਾ ਅਰਥ ਮਲ ਜੀ ਨੂੰ ਸਾਰਾ ਕੁਝ ਦੱਸਿਆ, ਸਾਰੀਆਂ ਗੱਲਾਂ ਤੇ ਚਾਨਣਾ ਪਾ ਕੇ ਦੱਸਿਆ ਹੈ।
ਹਮਰੇ ਤਨ ਕੋ ਹੈ ਅਬ ਅੰਤ,
ਕਹਿਣ ਲੱਗੇ ਬਾਬਾ ਅਰਥ ਮਲ ਜੀ ਹੁਣ ਸਾਡੇ ਸਰੀਰ ਦਾ ਅੰਤਮ ਸਮਾਂ ਆ ਗਿਆ ਹੈ, ਇੱਥੇ ਅਸੀਂ ਲਾਹੌਰ ਆਏ ਹਾਂ, ਇੱਥੇ ਹੁਣ ਸਾਡੇ ਤਨ ਦਾ ਜਿਹੜਾ ਅੰਤਮ ਸਮਾਂ ਹੈ ਉਹ ਆ ਪਹੁੰਚਿਆ ਹੈ।
ਤਜਬੈ ਕੋ ਸਭ ਸੁਣੋ ਬਿਰਤਾਂਤ,
ਹੁਣ ਅਸੀਂ ਆਪਣਾ ਇਹ ਤਨ ਤਿਆਗ ਦੇਣਾ, ਸਰੀਰ ਤਿਆਗ ਦੇਣਾ, ਇਹਦਾ ਬਿਰਤਾਂਤ ਹੁਣ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਵੋ।
ਮਹਾਵਿਰੋਧੀ ਹਮਰੇ ਜੇ ਹੈ,
ਸਾਡੇ ਬੜੇ ਬੜੇ ਵੱਡੇ ਵਿਰੋਧੀ ਨੇ, ਚੰਦੂ ਵਰਗੇ ਬਾਦਸ਼ਾਹ ਜਹਾਂਗੀਰ ਵੀ ਸਾਡਾ ਬੜਾ ਵਿਰੋਧੀ ਬਣਿਆ ਹੋਇਆ ਹੈ, ਹੋਰ ਵੀ ਉਹਦੇ ਤੋਂ ਇਲਾਵਾ ਬਹੁਤ ਸਾਰੇ ਨਾਇਬ ਅਫਸਰ ਨੇ ਇੱਥੇ ਜਿਹੜੇ ਸਾਡੇ ਨਾਲ ਵਿਰੋਧ ਕਰਦੇ ਨੇ, ਬੜੇ ਬੜੇ ਵੱਡੇ ਵਿਰੋਧੀ ਨੇ ਇਸ ਜਗ੍ਹਾ ਉੱਤੇ ਸਾਡੇ।
ਸਿਰੇ ਅਪਰਾਧ ਤਿੰਨੋ ਕੋ ਦੇ,
ਅਸੀਂ ਉਹਨਾਂ ਵਿਰੋਧੀਆਂ ਦੇ ਸਿਰ ਤੇ ਅਪਰਾਧ ਦੇ ਕੇ ਭਾਵ ਉਹਨਾਂ ਦੇ ਸਿਰ ਤੇ ਦੋਸ਼ ਲਾ ਦੇਣਾ, ਆਪਣੇ ਸਰੀਰ ਨੂੰ ਤਿਆਗਣਾ ਤਾਂ ਅਸੀਂ ਹੈ ਹੀ ਹੈ, ਆਖਿਰਕਾਰ ਇਹ ਤਨ ਤਾਂ ਤਿਆਗਣਾ ਹੀ ਹੈ, ਪਰ ਅਸੀਂ ਇੱਥੇ ਇਸ ਸਰੀਰ ਨੂੰ ਤਿਆਗ ਕੇ ਆਪਣੇ ਵਿਰੋਧੀਆਂ ਦੇ ਸਿਰ ਦੇ ਉੱਤੇ ਅਸੀਂ ਆਪਣੇ ਤਨ ਨੂੰ ਤਿਆਗਣ ਦਾ ਦੋਸ਼ ਲਾਉਣਾ ਹੈ।
ਅਪਰਾਧੀ ਜਬ ਹੋ ਬਿਸਾਲਾ, ਉਚਿਤ ਸਜਾਏ ਬਣੇ ਤਿਸ ਕਾਲਾ,
ਸਾਡਾ ਉਹ ਵਿਰੋਧੀ ਅਪਰਾਧੀ ਹੋਵੇਗਾ ਇਸ ਜਗਤ ਚ ਬੜਾ ਵੱਡਾ, ਉਹਦੇ ਕੋਲੋਂ ਅਪਰਾਧ ਹੋਵੇਗਾ, ਸਾਡੇ ਸ਼ਹਾਦਤ ਦਾ ਉਹ ਕਾਰਨ ਬਣੇਗਾ, ਫਿਰ ਉਹਨੂੰ ਆਉਣ ਵਾਲੇ ਸਮੇਂ ਚ ਤਦੇ ਉਚਿਤ ਸਜ਼ਾ ਮਿਲੇਗੀ ਨਾ, ਜੇ ਉਹ ਅਪਰਾਧੀ ਹੋਵੇਗਾ, ਅਪਰਾਧੀ ਨੂੰ ਫਿਰ ਸਾਡੇ ਇਸ ਅਪਰਾਧ ਕਰਕੇ ਉਹਨੂੰ ਭਿਆਨਕ ਸਜ਼ਾ ਮਿਲੇਗੀ, ਉਹਨੂੰ ਭਾਰੀ ਦੰਡ ਮਿਲੇਗਾ।
ਸ੍ਰੀ ਹਰਗੋਬਿੰਦ ਚੰਦ ਬਿਲੰਦੇ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਾਡੇ ਸਾਹਿਬਜ਼ਾਦੇ ਸਪੁੱਤਰ ਨੇ, او بڑے بلند بڑے بلی بڑے بلوان تے سورے ہون گے
سنکٹ دے دشٹ ہت برندے
آن والے سمے چ دشٹاں نوں سنکٹ دین گے جڑے دشٹ ہن سانوں سنکٹ دین گے اشارہ مہاراج جی چندو ول کر رہے نے کہ چندو نے سانوں تسیحے دینے نے تے جڑا دشٹ ہن سانوں سزا دے سانوں تسیحے دے گا اونوں شری گرو ہرگوبند صاحب جی سزا دین گے اونوں انک پرکار دے تشدد چلنے پین گے
سنت ارتھ مل پوجن کرے
مہاراج جی نے اے بچن کہے سن کے بابا ارتھ مل جی بولے धन गुरु अर्जन साहब सच्ची पातशाह नु कहण लगे
कहो मोए किम तन पर हरे
ते महाराज सच्चे पातशाह जी आप जी कृपा करके मैनू दसो दसो ता सही के आप जी इत्थे अचानक किवें शरीर त्यागण लगे आप जी दे शरीर नु कुछ नहीं होया चंगे भले आप जी दे शरीर दे लक्षण ने पर महाराज आप जी इत्थे किवें शरीर त्यागोगे किवें होवेगा
श्री अर्जन सब गात बखानी
सुन के गुरु अर्जन साहब जी ने फिर सारी गल बाबा अर्थमल जी नूं दसी कहण लगे
चंदू दूती करत मानी
महाराज जी कहण लगे बाबा अर्थमल जी इत्थे साडा सब तो वड्डा विरोधी है चंदू ते चंदू ने साडी दूती कहंदे ने चुगली नूं चंदू ने साडी बादशाह जहांगीर दे कोल दूती कीती है चुगली कीती है
प्रथम कहते चोर लगावे
पहला चंदू ने चुगली कीती बादशाह दे कोल के गुरु अर्जन साहब ने अपने कोल चोर रखे हुए ने ते असी चोर अपने कोल रख के चोरां नूं भेजदे आं ते चोर साडे कहण ते लोकां दे घरां च चोरियां करदे ने
शाह समाज मिले चोर आवे
कि जिहड़ा बादशाह दा साजो समान है ओ असी चोरां कोलों चोरी करवाउने ए दोष ए चुगली जिहड़ी है चंदू ने साडी कीती है जिहड़ी है नहीं दोष ये रोपिया है कि गुरु अर्जन साहब ने अपने कोल चोर रखे हुए ने और उन्हां चोरां नूं भेज के ओ जिहड़ा बादशाह दा साजो समान है ओनू चोरी करवांदे हन
उन्हें सजा दा इत चल आयो
दूजी चुगली ने ए लाई है कि बादशाह जहांगीर दा एक पुत्र सी सहजादा खुसरो ओ चल के साडे कोल आया सी बादशाह ने उन्हू अपने कोलों कढ़िया होया सी ओनू देश निकाला दिता होया सी बागी जान के ओ साडे कोल चल के आया सी
दीन जान ते भोजन खवायो
बड़ा गरीब ते निमाणा बन के साडे कोल आया ते असी ओनू भोजन छकाया सी गुरु के लंगरा विच ओनू भोजन छकाया है
ए दूती की नसमत मंद
साडी मत वाले ने भी चुगली कर दिती है बादशाह कोल के बादशाह तेरा जेड़ा बागी है तेरा पुत्र ओनू गुरु अर्जन साहब ने रोटी खवाई है ओनू प्रशादा चकाया है
शाह सिखाए रिसाए बिलंद
बादशाह नू एहो जियां चुगलियां ला के चंदू ने पूरा सिखाया होया है और ओनू साडे बर खिलाफ कीता होया है
दोहे लाख लिख दंड पटायो
बादशाह ने चंदू दे आखे लग के 2 लाख रुपया चिट्ठी विच लिख के दंड ला के भेज दिता कि गुरु जी तुहानू इस करनी दे बदले 2 लाख रुपया दंड देना पवेगा
ऐदी ले हमरे ढिड आयो
चिट्ठी लैके ऐदी साडे कोल आया 2 लाख रुपये दी मंग करन वास्ते साडे कोल पहुंचया
या ते महादुष्ट एही
इस करके ए जेड़ा पापी बड़ा महादुष्ट है ए बड़ा वड्डा महापापी है
दोष तजन तन सिर इस दे
शरीर तजन दा जेड़ा दोष है ना ओ सारा एदे सिर ते मड़ के जाना है चंदू दे सिर दे उत्ते असी अपने शरीर नू त्यागण दा दोष लगा के जाना है
काने को है श्राप हमारे
ऐसा ए वचन असी पूरा करना है
तन त्यागो रिप करन मजारे
दुखिया ते दुश्मना दे घर जाके असी अपना तन अपना शरीर त्यागना है
पुन अमरे नाने बच कहे
नाले बाबा अर्थमल जी साडे नाना धन गुरु अमरदास साहब जी दे बचन कहे सन साडी माता नू जदों गुरता गद्दी दे रहे सी ادو ساڈے نانے گرو امرداس صاحب نے اے بچن کہے سن
ماتا نے جب ہی بر لو
ساڈے ماتا جی نے ور منگیا سی ساڈے نانا جی کولو گرو امرداس صاحب کولو ور منگیا سی
گر تارے ہمارے کر اب نے جاوے بانسے اپر میں
ماتا نے اے بار منگیا سی گرو امرداس صاحب کولوں کے پتا جی گرتا گدی میری کول چ رہے میری کول تو باہر نہ جاوے اے بار ماتا جی نے ساڈے نے پتا گرو امرداس صاحب جی کولوں منگیا سی
سلتا جل چلتا تم روکیو ہوئے ہے سنکٹ
ویلے نانا گرو جی نے بچن کہے سی گرو امرداس جی نے کہ پانی جی تسی چل دے دریا نو روک لیا اس کر کے ہن رکے ہوئے دریا کر کے بڑے اپدربی ہون گے انک پرکار دیاں سمسیاواں بھی ہن گرو گھر وچ آون گیاں اے بچن اس ویلے نانا گرو امرداس صاحب نے کیتے سن آن والے بھوکھت دے سمے نو جان کے
سو اب پورے کرے ہم ساچے سمے نکٹتے تن نے باچے
او بچن پورے کرنے اسی چاہنے ہاں کہ او بچن گرو صاحب دے بھی پورے ہونے نے اس کر کے ہن سما آ گیا ہے کہ اسی دوکھیاں دشمنوں دے گھر جا کے اپنا تن تیاگیے
سو سب کارن آئے ملے ہیں اب تن تیاگن لکھیو پلے
سارے کارن بابا ارتھ مال جی آ بنے نے اس کر کے ہن شریر نو تیاگنا ہی پلا ہے کہ اسی ہن شریر تیاگ دیئے ادے وچ ہی پلا ہے
سنت ارتھ مال شوک بسالا
کہ بابا ارتھ مال جی بڑے شوکا تو روئے بابا ارتھ مال جی دیاں سن کے اکھا پارائیاں
رچر بلوچن تے جل ڈالا
سونے نیتر بابے ارتھ مال دے نیترا جو جل وہن لگ پیا اے سن کے
اے پربھو تم الیپ سب سمے
لگے اے پربھو جی تسی تا ہر سمے الیپ تانوں کسے دا کوئی لیش ماتر لیپ نہیں ہے
برس لاب سکھ جو بڑ ہمیں
سانو آپ جی دے درشنا دا بڑا بڑا لاب ہے آپ جی دے دیدار کرن دا سانو بڑا بڑا لاب ہے آپ جی دے درشنا تو سانو لاب پراپت ہوندا ہے
سکھ سنگت سب رہے بسورت
آپ جی دے درشنا تو بنا ساریاں سنگتاں چور دیاں رہن گیاں سارے سکھاں دے منا چ بڑا چورا ہو
کرت پریم ایرت تم مورت
تہاڈی مورت ویکھ کے پریم کردے نے تہاڈے درشن کر کے پریم کردے نے
کرو انیکن کو کلیان پروپکاری سدا مان
تسی انیکاں دے کلیان کردے اور سدا پروپکاری ہو سدا پروپکار کردے ہو
ترت یوکت چندو دکھ پاوے
اجنا ترکاں سمیت چندو بڑا دکھ پاوے گا
ہر کترت اڑ بک کو کھاوے
پاپی خوشی دے نال زہر کھا رہا ہے پر زہر کھان دا پھل نو بعد چ پتا لگے گا کہ زہر کھان دا پھل کی ہے ہن تا بڑی خوشی نال زہر کھا رہا ہے
جب کٹ انتر پہنچے جائی
پر تو زہر جدو ایدے اندر پہنچے گا نا جا کے چندو دے ایدے اندر پرویش کرے گا
سوکھے انگ پران بن سائی
تیرے دے انگاں نو سوکھے گا تے چندو دے پرانا دا کات ہوئے گا پھر نو پتا لگے گا کہ میں کیڑا پیڑا تے ماڑا کرم کیتا ہے
تیسے اب اے نائے نہ جانے
اس طرح یہ بھی ہن نہیں جان رہا کہ کرتا پاپ رہا ہے پر انو پتا نہیں جو زہر بندہ جدو کھاوے ادو نہیں پتا زہر ہے پر جدو اندر چلا جانا پھر پتا لگتا ہے کہ زہر ہے اسی طرح مہاراج چندو بھی کر رہے ہے
سنگ نرویر ویر جو
نرویر ستگرو جی آپ جی دے نال ویر کر رہے ہے تسی کسی نال ویر نہیں کر دے پر اے تواڈے نال ویر کر رہا ہے
آپد پرے انو پر جبے
تو اینا تے بڑی بڑی پاری اپدا آ پوے گی بپتا آ پوے گی
اس پل کو پاویں گے تبے
اینا پھل پراپت ہوئے گا پھر اینا نو پتا لگے گا کہ سانو ساڈی کرنی دا پھل ملیا ہے
جو کرتے نے کارن کرنے سو سب تے کارج اثر نے
جو کرتا پرکھ پرمیشر نے کارن کرنا ہے وہی کام سارے کولو ہونا ہے کرن کراؤن والا تا پرمیشر ہی ہے انہیں جو کچھ کرنا ہے وہی کچھ ہونا ہے سارے تو وہی کچھ ہو رہا ہے
اب چلنی و رکھی گر نانک پچ ہے نندت دشتی اچانک
گر سکھی دی نی ہے دی اب چلنی گر نانک صاحب نے رکھی ہے تے اے ہو جے نندک دشت آپے پچ پچ کے خوار ہو جان گے پر گر سکھی دا کچھ نہیں بگڑے گا اے ابچل نیم گرو نانک صاحب نے گرو سکھی دی رکھی ہے
بور ارتھ مل جوڑے ہاتھ
کہہ کے بابا ارتھ مل جی نے ہاتھ جوڑے
سنو بنے شری ارجن ناتھ
اے گرو ارجن صاحب سچے پاتشاہ جی سنو
مم کایا ہے آپ اداری
مہاراج جی میری یہ کایا میرا یہ شریر آپ جی دے سامنے ہے
تج کر دیو جر ترک اخاری
مہاراج جی آگیا دیو تہاڈی تھاں تے میں جا کے شریر تیاگ دینا ترکاں دے کر بابا ارتھ مل جی بڑا پیار آیا ہردے چ تے کہندے ستگرو تسی کیوں جاندے ہو ترکاں دے کر آپ جی مینو آگیا دیو تہاڈی تھاں تے نہ ترکاں دے کر جا کے میں شریر تیاگ دینا میں بھی تاں گرو کی انسی ہاں نا تے میں شریر تیاگ کے نہ ترکاں دی جڑ پٹدا ہاں
تم بن جگ میں رہن نہ پاوے
مہاراج تواڈے بنا میں جگ چ رہ کے کرنا کی ہے تواڈے بنا اس جگت وچ رہ کے مہاراج میں کی کرنا ہے
اب پر لوک چلن بنے آوے
میرا چت کردا کہ تواڈے تو پہلا میں پر لوک چلا جاواں جس پیارے سے نے ہو تیسے آگے بر چلی ہے پادشاہ تو آڈے تو پہلا میں پر لوگ تر جاوا
دیو آگیا میں کرو چلانا
آج میں نو آگیا دیو کہ میں آپ جی تو پہلا چلانے کر جاوا
آپ رکھو تن کال مانا
آپ جی اپنا شریر رکھو آلے تسی تا بڑے جیوان اتارنا ہے آپ جی کرپا کر کے اپنا شریر رکھو چرنکال تک
میری ارجن سن کر بچ پریم
بابا ارتھ مل جی دے پریم پرے بچن گرو ارجن صاحب نے سنے
کہو رہو تم تن یت چھیما
جی کہہ دے بابا ارتھ مل جی نہیں ایدا نہیں ہو سکدا تسی اپنے شریر سمیت خوشی سمیت رہو
رہی آر بل باسر چالی
چالی دن جیڑی عمر تہاڈی ہور ہے باسر باسر نام ہے دن دا چالی دن تہاڈی عمر حالے ہور باقی ہے
تب تم کایا تجو سکالی
تسی اپنی اس کایا نو بڑے سوکھے ڈنگ نال تیاگ دیو گے
ملو آن پر لوک سپاسی
پھر اگے پرلوک وچ آ کے تسی سانو ملو گے
نہ بیوگ بہو دن کوئی
بہتا لمے دنوں دا تہانوں بجوگ نہیں چلنا پینا ساڈے نالوں چالی دن تہاڈی عمر رہ گئی ہے ساڈے شریر تیاگن تو بعد چالی دن بعد تسی بھی شریر تیاگ کے ساڈے کول پرلوک چ آ کے ملو گے
امدا تیرج راکھے اپاسی
تیرے دے کے ستگرہ نے بابا ارتھ مل جی نو کول رکھ لیا
انک ریت کی کتھا پرکاشی
انک ریتی دی کتھا ہون لگی پرمیشر دیاں گلاں ہون لگیاں
لنگر لگیو ہون گر کیرا
لگ گئے گرو کے مہاراج جی دے لنگر ورتن لگے
ہر پہ سنگت
ساریاں سنگتاں پٹاواں ارپن کرن لگیاں نے ستگراں دے چرناں چ
آ ਆਵੇ ਸਿੱਖ ਟੋਲ ਕਰ ਕਨੇ
ਟੋਲੀਆਂ ਦੀਆਂ ਟੋਲੀਆਂ ਬਣਾ ਕੇ ਸਮੂਹਾਂ ਦੇ ਸਮੂਹ ਸਿੱਖ ਚੱਲ ਕੇ ਆਉਣ ਲੱਗੇ
ਪੂਜ ਪੂਜ ਗਮਨੇ ਸੁਖ ਸਨੇ
ਚਰਨ ਪੂਜ ਪੂਜ ਕੇ ਵਾਪਸ ਮੁੜਦੇ ਹਨ
ਸ਼ਰਧਾ ਸਹਿਤ ਭਾਓ ਕੋ ਤਰ ਤਰ ਜਾਏ ਸੰਗਤਾ ਆਨੰਦ ਕਰ ਕਰ
ਸ਼ਰਧਾ ਦੇ ਸਹਿਤ ਭਾਵਨਾ ਧਰ ਧਰ ਕੇ ਸੰਗਤਾਂ ਆਉਂਦੀਆਂ ਨੇ ਆ ਕੇ ਦਰਸ਼ਨ ਕਰਕੇ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਦੀਆਂ ਨੇ
ਸੁਜਸ ਉਚਾਰਤ ਨਰ ਤ੍ਰਿਆ ਕਰ ਕਰ ਉਪਦੇਸ਼ਤ ਨਿਤ ਸਿਮਰੋ ਹਰ ਹਰ
ਦਾ ਸੁਜਸ ਕਰਦਿਆਂ ਮਨੁੱਖ ਇਸਤਰੀਆਂ ਆਪਣੇ ਘਰਾਂ ਨੂੰ ਵਾਪਸ ਮੁੜਦੇ ਜਿਹੜਾ ਵੀ ਸਤਿਗੁਰਾਂ ਕੋਲ ਆਉਂਦਾ ਹਰ ਇੱਕ ਨੂੰ ਮਹਾਰਾਜ ਜੀ ਹਰੀ ਹਰੀ ਦੇ ਜਾਪ ਜਪਣ ਦਾ ਉਪਦੇਸ਼ ਦਿੰਦੇ ਇਹੀ ਉਪਦੇਸ਼ ਦਿੰਦੇ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪ੍ਰਭੂ ਦਾ ਸਿਮਰਨ ਕਰੋ ਪਰਮੇਸ਼ਰ ਦਾ ਸਿਮਰਨ ਕਰੋ।